ਪਸ਼ੂਆਂ ਤੋਂ ਪ੍ਰੇਤ ਜੁੰਨੀਆਂ ਵਿੱਚੋਂ ਕੱਢ ਕੇ ਬੰਦੇ ਨੂੰ ਜਪਜੀ ਸਾਹਿਬ ਦਾ ਪਾਠ ਦੇਵਤੇ ਬਣਾ ਦਿੰਦਾ ਹੈ। ਬਾਬਾ ਹਰਨਾਮ ਸਿੰਘ ਜੀ ਰਾਮਪੁਰ ਖੇਡ ਵਾਲੇ ਮਹਾਂਪੁਰਸ਼ ਕਹਿਣ ਲੱਗੇ ਇੱਕ ਵਾਰੇ, ਸੋ ਕਹਿੰਦੇ ਕੋਈ ਬੰਦਾ ਵਿਚਾਰਾ ਅਵਗਤ ਫਿਰਦਾ ਸੀ ਕਿਤੇ, ਤੋ ਕਹਿੰਦੇ ਮੇਰੇ ਕੋਲ ਆ ਗਿਆ ਇੱਥੇ ਰਾਤ ਨੂੰ, ਉਹਦੀ ਰੂਹ ਆ ਗਈ। ਕਹਿੰਦਾ ਬਾਬਾ ਜੀ ਮੈਂ ਕਈ ਥਾਈਂ ਭਟਕਿਆ, ਮੇਰਾ ਕੋਈ ਭਲਾ ਨਹੀਂ ਕਰਦਾ, ਜੇ ਤੁਸੀਂ ਮੇਰਾ ਭਲਾ ਕਰਦੇ ਹੋ। ਕਹਿੰਦੇ ਮੈਨੂੰ ਤਰਸ ਆ ਗਿਆ ਵੀ ਚੱਲ ਵਿਚਾਰਾ ਭਟਕਦਾ ਫਿਰਦਾ। ਬਾਬਾ ਜੀ ਕਹਿੰਦੇ ਮੈਂ ਨਾ ਜਪਜੀ ਸਾਹਿਬ ਦਾ ਪਾਠ ਸ਼ੁਰੂ ਕਰ ਲਿਆ। ਕਹਿੰਦੇ ਮੈਂ ਉਹਨੂੰ ਇੱਕ ਗੱਲ ਕਹਿਤੀ ਵੀ ਜਦ ਤੱਕ ਮੈਂ ਪੜ੍ਹੂੰਗਾ ਤੈਨੂੰ ਸੁਣਨਾ ਪੈਣਾ। ਉਹ ਖੜ ਗਿਆ, ਕਹਿੰਦੇ ਮੈਂ ਅੱਧਾ ਘੰਟਾ ਲਾਇਆ ਫਿਰ ਐਨ ਪਿਆਰ ਨਾਲ ਟੇਕ ਕੇ ਪਾਠ ਕੀਤਾ। ਕਹਿੰਦੇ ਜਦ ਮੈਂ ਅਖੀਰ 'ਤੇ ਜਾ ਕੇ ਪੜ੍ਹਿਆ, ਜਿੰਨੀ ਨਾਮ 'ਤੇ ਆਇਆ ਗਏ ਮਸਕਤ ਘਾਲ, ਨਾਨਕ ਤੇ ਮੁਖੁਜਲੇ ਕੇਤੀ ਛੁੱਟੀ ਨਾਲ। ਕਹਿੰਦੇ ਇੱਕਦਮ ਪ੍ਰਕਾਸ਼ ਹੋ ਗਿਆ ਕਮਰੇ 'ਚ ਦੁੱਧ ਰੰਗਾ ਚਿੱਟਾ, ਅਤੇ ਉਹ ਬੰਦਾ ਕਹਿੰਦਾ ਬਾਬਾ ਜੀ ਮੈਂ ਸੱਚਖੰਡ ਨੂੰ ਜਾ ਰਿਹਾ ਹਾਂ। ਦੇਖੋ ਕਹਿੰਦੇ ਜਪਜੀ ਸਾਹਿਬ ਦੀ ਭਾਈ ਕਿੰਨੀ ਕਹਿੰਦੇ ਇਕਾਗਰਤਾ ਦੀ ਗੱਲ ਹੈ ਸਾਰੀ। ਇਸ ਕਰਕੇ ਮਹਾਰਾਜ ਕਹਿੰਦੇ ਹੈ ਤਾਂ ਬੜਾ ਕੁਛ, ਪਰ ਕਲਯੁਗ ਦੇ ਲੋਕ ਹੁਣ ਸਮਝਦਾਰ ਨਹੀਂ ਹੈਗੇ। ਅਤੇ ਫਿਰ ਕਹਿੰਦੇ ਦੇਖੋ ਕਿੰਨੀਆਂ ਚੀਜ਼ਾਂ ਸ੍ਰੇਸ਼ਟ ਸੁਭਾਵ ਦੇ ਵਿੱਚ, ਗੁਣਾਂ ਨੂੰ ਸੰਚਣ ਵਿੱਚ, ਗ੍ਰਹਿਣ ਕਰਨ ਵਿੱਚ, ਦੁੱਖਾਂ ਨੂੰ ਦੂਰ ਕਰਨ ਵਿੱਚ, ਪ੍ਰਸੰਨ ਕਰਨ ਵਿੱਚ, ਮਨ ਨੂੰ ਰੋਕਣ ਦੇ ਵਿੱਚ, ਅਤੇ ਯੁੱਧ ਵਿੱਚ ਜਾਣ ਲਈ, ਅਤੇ ਸ਼ੁਭ ਗੁਣ ਗ੍ਰਹਿਣ ਕਰਨ ਵਿੱਚ, ਵਸੀਕਾਰ ਕਰਨ ਵਿੱਚ, ਧਰਮ ਨੀਤੀ ਵਿੱਚ, ਰਾਜਨੀਤੀ ਵਿੱਚ, ਅਤੇ ਦਾਨ ਵਿੱਚ, ਗੁਰਾਂ ਅਤੇ ਖਜ਼ਾਨੇ ਭਾਵ ਗੁਣਾਂ ਦੇ ਜਿਹੜੇ ਇਕੱਠੇ ਕਰਨ ਵਿੱਚ, ਧਨ ਦੌਲਤ ਵਿੱਚ, ਇਤਨੀਆਂ ਸਾਰੀਆਂ ਚੀਜ਼ਾਂ ਕਿੱਥੇ ਨੇ? ਜਪਜੀ ਸਾਹਿਬ ਦੇ ਵਿੱਚ ਹੈ। ਬੜਾ ਕੁਝ ਜਪਜੀ ਸਾਹਿਬ ਦੇ ਵਿੱਚ ਰੱਖਿਆ ਮਹਾਰਾਜ ਨੇ, ਇੰਨਾ ਕੁਛ ਤਾਂ ਇਕੱਲੇ ਮੂਲ ਮੰਤਰ ਵਿੱਚ ਹੀ ਰੱਖਿਆ ਹੋਇਆ। ਜੇ ਕੋਈ ਬੰਦਾ ਗੁਰਾਂ ਦੇ ਬਚਨ ਮੰਨ ਲਵੇ ਨਾ, ਆਪਣੇ ਦਿਮਾਗ ਦੇ ਖਾਨੇ ਨੂੰ ਬੰਦ ਕਰਕੇ ਅੱਗਿਓਂ ਇਹ ਨਹੀਂ ਕਹਿਣਾ ਲੈ ਇੰਨੇ ਪਾਠ ਲੈ ਐਂ ਕਹਿੰਦੇ ਨੇ, ਜੇ ਤੁਸੀਂ ਇਹ ਗੱਲਾਂ ਕਰਨੀਆਂ ਨੇ ਫਿਰ ਕਾਮਯਾਬੀ ਨਹੀਂ ਮਿਲਣੀ ਹੈ। ਉਹ ਜਿਵੇਂ ਜਿਵੇਂ ਸਤਿਗੁਰੂ ਬਚਨ ਕਹਿਣਗੇ ਕਿ ਇੰਨੇ ਇੰਨੇ ਪਾਠ ਕਰੋ ਭਾਈ, ਉਹਨੇ ਪਾਠਾਂ ਦੇ ਵਿੱਚ ਫਿਰ ਸਾਰਾ ਕੁਝ ਮਿਲੇਗਾ। ਜੇ ਬੰਦੇ ਦੀ ਰਹਿਤ ਬਹਿਤ ਠੀਕ ਹੋਵੇਗੀ ਤਾਂ
ਸੁਣ ਕੇ ਸੰਗਤ ਬੋਲ ਸੁਣਾਇਓ, ਸੁਪਨੇ ਮੈਂ ਸਲੋਕ ਸਿੱਖ ਆਇਓ।
ਸੁਣ ਕੇ ਸੰਗਤ ਨੂੰ ਫਿਰ ਸੁਣਾਇਆ ਕਿ ਸੁਪਨੇ ਦੇ ਵਿੱਚ ਦੇਖੋ ਭਾਈ, ਗੁਰਾਂ ਨੇ ਸਿੱਖ ਨੂੰ ਸਲੋਕ ਸੁਣਾਇਆ। ਜਿਹਾ ਜਿਹਾ ਬੰਦਾ ਹੁੰਦਾ, ਪੰਡਿਤ ਸੀ, ਵਿਦਵਾਨ ਸੀ, ਗੁਰਾਂ ਨੇ ਇਹਨੂੰ ਸਹਿਸ ਕਿਰਤੀ, ਜੇ ਆਪਾਂ ਕਹੀਏ ਗੁਰਾਂ ਨੇ ਇਹਨੂੰ ਸੰਸਕ੍ਰਿਤ ਸੁਣਾ ਤਾ, ਸੰਸਕ੍ਰਿਤੀ ਗੁਰਾਂ ਨੂੰ ਕੀ ਔਖੀ ਹੈ? ਵੈਸੇ ਵੀ ਤਾਂ ਮਹਾਰਾਜ ਨੇ ਉਚਾਰਿਆ ਹੀ ਹੈ, ਇਸ ਕਰਕੇ ਸਹਿਸ ਕਿਰਤੀ ਉਚਾਰਨ ਕੀਤੀ। ਪਹਿਲੇ ਪਾਤਸ਼ਾਹ ਨੇ ਸਹਿਸ ਕਿਰਤੀ ਉਚਾਰਨ ਕੀਤੀ, ਪੰਜਵੇਂ ਪਾਤਸ਼ਾਹ ਨੇ ਕਤੰਚ ਮਾਤਾ ਕਤੰਚ ਪਿਤਾ ਕਤੰਚ ਬੰਤਾ ਬਿਨੋਦ ਸੁਤ ਹੈ, ਉਹਨਾਂ ਨੂੰ ਕੋਈ ਔਖਾ ਨਹੀਂ। ਮਹਾਰਾਜ ਜੋ ਮਰਜ਼ੀ ਬੋਲ ਦੇਣ, ਜਿਹੜੀ ਮਰਜ਼ੀ ਭਾਸ਼ਾ ਬੋਲ ਲੈਣ, ਕਿਉਂਕਿ ਉਹ ਭਾਸ਼ਾ ਬਣਾਉਣ ਵਾਲੇ ਆਪ ਨੇ। ਇਸ ਕਰਕੇ ਸਤਿਗੁਰੂ ਜੀ ਨੇ ਕਿਹਾ ਦੇਖੋ ਭਾਈ ਸਾਧ ਸੰਗਤ, ਇਹ ਸਿੱਖ ਨੇ ਸ਼ਰਧਾ ਕੀਤੀ ਹੈ ਤੇ ਗੁਰੂ ਨਾਨਕ ਦੇਵ ਜੀ ਨੇ ਇਹਨੂੰ ਬਖਸ਼ਿਸ਼ ਕੀਤੀ ਹੈ।
ਭਾਵ ਅਰਥ ਇਸ ਕੋ ਸਮਝਾਓ, ਕਹਿ ਸ਼੍ਰੀ ਮੁਖ ਤੇ ਆਪ ਸੁਣਾਓ।
ਕਹਿੰਦੇ ਇਹਦਾ ਜਿਹੜਾ ਭਾਵ ਅਰਥ ਹੈ ਬਰੀਕੀ ਚ ਸਮਝਾਓ, ਜਾਂ ਸ਼੍ਰੋਮਣੀ ਮੁਖ ਵਿੱਚੋਂ ਆਪ ਸੁਣਾਓ ਜੀ।
ਸੁਣ ਕਲਗੀ ਤਰ ਉਚਰਿਓ ਨੀਕੋ, ਜਾਨੋ ਪਰਮ ਮੰਤਰ ਜਪ ਜੀ ਕੋ।
ਮਹਾਰਾਜ ਨੇ ਆਪਣੇ ਮੁਖਾਰ ਵਿੱਚੋਂ ਸੰਗਤ ਨੂੰ ਸੁਣਾਇਆ, ਕਹਿੰਦੇ ਜਿਹੜਾ ਜਾਣੋ, ਜਿਹੜਾ ਜਪਜੀ ਸਾਹਿਬ ਹੈ ਨਾ, ਪਰਮ ਮੰਤਰ ਹੈ ਇਹ, ਸਾਰਿਆਂ ਨਾਲੋਂ ਵੱਡਾ ਸ਼੍ਰੋਮਣੀ ਮੰਤਰ। ਜਦੋਂ ਸਿੱਧਾਂ ਨੇ ਆ ਕੇ ਗੁਰੂ ਨਾਨਕ ਦੇਵ ਜੀ ਵੇਲੇ, ਜਦੋਂ ਗੁਰੂ ਅੰਗਦ ਦੇਵ ਜੀ ਨੂੰ ਗੁਰਤਾ ਗੱਦੀ ਦੀ ਪ੍ਰਾਪਤੀ ਹੋ ਗਈ, ਸਿੱਧਾਂ ਨੇ ਕਿਹਾ ਚਲੋ ਆਪਾਂ ਗੁਰੂ ਅੰਗਦ ਦੇਵ ਜੀ ਨੂੰ ਜਾ ਕੇ ਚਰਚਾ ਵਿੱਚ ਹਰਾਈਏ। ਗੱਲਾਂ ਬਾਤਾਂ ਕਰਨ ਲੱਗ ਪਏ ਬਚਨ ਬਿਲਾਸ ਹੁੰਦਿਆਂ, ਕਹਿੰਦੇ ਜੀ ਤੁਹਾਡਾ ਮਾਲਾ ਮੰਤਰ ਕਿਹੜਾ ਹੈ? ਉਸ ਵਕਤ ਹਲੇ ਮਹਾਰਾਜ ਉੱਥੇ ਹੀ ਸੀਗੇ ਕਰਤਾਰਪੁਰ ਸਾਹਿਬ। ਗੁਰੂ ਨਾਨਕ ਦੇਵ ਜੀ ਨੂੰ ਬੇਨਤੀ ਕਰਨ ਲੱਗੇ, ਮਹਾਰਾਜ ਜੀ ਸਿੱਧਾਂ ਨੇ ਪ੍ਰਸ਼ਨ ਕੀਤਾ ਕਿ ਆਪਣਾ ਮਾਲਾ ਮੰਤਰ ਕਿਹੜਾ? ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ ਆਪਣਾ ਮਾਲਾ ਮੰਤਰ ਜਪਜੀ ਸਾਹਿਬ ਦਾ ਪਾਠ ਹੈ। ਇਸ ਕਰਕੇ ਜਪਜੀ ਸਾਹਿਬ ਦਾ ਜਿਹੜਾ ਪਾਠ ਹੈ ਨਾ, ਉਹ ਦਸਵੇਂ ਪਾਤਸ਼ਾਹ ਮਹਾਰਾਜ ਕਹਿੰਦੇ ਗੁਰਸਿੱਖੋ ਇਹ ਪਰਮ ਮੰਤਰ ਹੈ, ਸਾਰਿਆਂ ਨਾਲੋਂ ਸ਼੍ਰੋਮਣੀ ਹੈ। ਕਿਸੇ ਬ੍ਰਹਮ ਗਿਆਨੀ ਮਹਾਂਪੁਰਸ਼ ਨੇ ਕਥਨ ਕੀਤਾ ਹੈ ਕਹਿੰਦੇ ਜਿਹੜਾ ਸਿੱਖ 25 ਪਾੜ ਜਪਜੀ ਸਾਹਿਬ ਦੇ ਰੋਜ਼ ਕਰਦਾ ਨਾ, ਪਰਲੋਕ ਤੱਕ ਉਹਦੇ ਕੋਈ ਕਾਰਜ ਨਹੀਂ ਜਿਹੜਾ ਨਾ ਹੋਵੇ, ਸਾਰੇ ਕਾਰਜ ਬਣ ਜਾਂਦੇ ਨੇ, ਹਰੇਕ ਕੰਮ ਬਣ ਜਾਂਦਾ ਹੈ। ਪਰ ਆਪਾਂ ਪੁੱਠਿਆਂ ਕੰਮਾਂ ਵਿੱਚ ਟਾਈਮ ਲਾਉਣ ਨੂੰ ਜ਼ਿਆਦਾ ਤਿਆਰ ਰਹਿੰਦੇ ਹਾਂ, ਸਿੱਧੇ ਕੰਮ ਵਿੱਚ ਜੇ ਕੋਈ 25 ਪਾੜ ਕਰਨੇ ਹੈ ਫਿਰ ਆਪਾਂ ਘਬਰਾ ਜਾਂਦੇ ਹਾਂ। ਨਹੀਂ, ਜੇ ਆਪਾਂ ਗੁਰਾਂ ਤੋਂ ਅਰਦਾਸ ਕਰਕੇ ਆਗਾ ਲੈ ਲਈਏ ਨਾ, ਸਤਿਗੁਰੂ ਬੜੀ ਕਿਰਪਾ ਕਰਦੇ ਨੇ, ਜੀ ਤੋਂ ਗੁਰਾਂ ਨੇ ਪਾਠ ਕਰਵਾਉਣੇ ਨੇ ਉਹ ਤੋਂ ਕਰਵਾ ਹੀ ਲੈਣੇ ਨੇ। ਇਸ ਕਰਕੇ ਕੋਸ਼ਿਸ਼ ਕਰੋ ਜ਼ਿਆਦਾ ਤੋਂ ਜ਼ਿਆਦਾ ਜੇ ਬਾਣੀ ਪੜ੍ਹੀ ਜਾਵੇ ਔਰ ਸ਼ੁੱਧ ਪੜ੍ਹੀ ਜਾਵੇ, ਮਰਿਆਦਾ ਰੱਖ ਕੇ ਪੜ੍ਹੀ ਜਾਵੇ, ਤਾਂ ਸਤਿਗੁਰੂ ਬਹੁਤਾ ਫਲ ਦਿੰਦੇ ਹਨ।
ਮਾਨਸੀ ਅੱਛਰ ਪੰਚੀ ਅੱਛਰ ਬਾਂਛਤ ਦੇ ਸਿਮਰਿਓ ਜਿਨ ਰਿਦ ਧਰ।
ਜਿਨ੍ਹਾਂ ਨੇ ਇਹ ਮਾਨਸੀ ਤੋਂ ਮਤਲਬ ਹੈ ਕਿ ਮਨ ਬਾਂਛਤ ਫਲ ਦੇਣ ਵਾਲਾ ਹੈ, ਮਨ ਨਾਲ ਜਪਣ ਵਾਲਾ ਹੈ। ਪਹਿਲੇ ਜਿਹੜੇ ਅੱਖਰ ਨੇ ਨਾ 25, ਉਹਨਾਂ ਦਾ ਵਚਨ ਕਰਦੇ ਨੇ ਕਿ ਭਾਵ ਇੱਕ ਓੰਕਾਰ ਨੂੰ ਇੱਕ ਗਿਣ ਕੇ ਇਸੇ ਪ੍ਰਕਾਰ ਸਹਿ ਭੰਗ ਤੱਕ 25 ਅੱਖਰ ਬਣਦੇ ਨੇ ਤੇ ਗੁਰਪ੍ਰਸਾਦ ਤੱਕ ਇਹ ਸੰਪੂਰਨ ਹੋ ਜਾਂਦੇ ਜਾ ਕੇ। ਕਹਿੰਦੇ ਜਿਨ੍ਹਾਂ ਨੇ ਆਪਣੇ ਮਨ ਦੇ ਅੰਦਰ ਇਹਨੂੰ ਧਾਰਨ ਕਰਕੇ ਜਪਿਆ ਹੈ ਨਾ, ਜਿਨ੍ਹਾਂ ਜਿਨ੍ਹਾਂ ਨੇ ਵੀ ਜਾਪ ਕੀਤਾ ਹੈ ਉਹਨਾਂ ਦੇ ਸਾਰੇ ਜਿੰਨੇ ਮਨ ਬਾਂਛਤ ਫਲ ਨੇ। ਅੱਜ ਦੇ ਯੁੱਗ ਵਿੱਚ ਇਹ ਦੋ ਗੱਲਾਂ ਨੇ, ਮੂਲ ਮੰਤਰ ਕਿੱਥੋਂ ਤੱਕ ਹੈ, ਕੋਈ ਕਹਿੰਦਾ ਇੱਥੋਂ ਤੱਕ, ਕੋਈ ਇੱਥੋਂ ਤੱਕ ਹੈ। ਪਰ ਇਹਨਾਂ ਦੋਨਾਂ ਨੂੰ ਖੜੇ ਕਰਕੇ ਪੁੱਛੋ, ਤੂੰ ਕਦੇ ਮੂਲ ਮੰਤਰ ਦਾ ਜਾਪ ਵੀ ਕੀਤਾ ਕਿ ਰੌਲਾ ਪਾਉਣ ਨੂੰ ਤੁਸੀਂ ਸਾਰੇ ਜਾਣੇ ਰੌਲਾ ਬੜਾ ਪਾਉਣਗੇ, ਇੱਥੋਂ ਤੱਕ ਪਾਠ ਹੈ, ਉਹ ਕਹਿੰਦਾ ਇੱਥੋਂ ਤੱਕ ਹੈ। ਫਿਰ ਦੋਨਾਂ ਨੇ ਆਪਣੇ ਡਾਂਗ ਛੋਟੇ ਕੱਢ ਲੈਂਦੇ ਨੇ, ਬਸ ਇਹੀ ਸਿੱਖੀ ਹੈ। ਦੋਨਾਂ ਨੂੰ ਅਕਲ ਨਹੀਂ ਹੈ, ਉਹ ਜਿੱਥੇ ਤੱਕ ਜਪਣਾ ਜਪੀ ਜਾਓ, ਇਕੱਲਾ ਇੱਕ ਓਂਕਾਰ ਹੀ ਕਹੀ ਜਾਓ ਤਾਂ ਵੀ ਪ੍ਰਕਾਸ਼ ਹੋ ਜਾਂਦਾ, ਇਕੱਲਾ ਵਾਹਿਗੁਰੂ ਕਹੀ ਤਾਂ ਪ੍ਰਕਾਸ਼ ਹੋ ਜਾਂਦਾ। ਗੱਲ ਤਾਂ ਜਪਣ ਦੀ ਹੈ, ਜਪਿਆ ਕਿਹਨੇ ਹੈ ਤੁਹਾਡੇ ਚੋਂ? ਮੂਲ ਮੰਤਰ ਦੀਆਂ ਕਿੰਨੀਆਂ ਮਾਲਾ ਰੋਜ਼ ਕਰਦੇ ਹੋ? ਕਹਿੰਦੇ ਉਹ ਤਾਂ ਨਹੀਂ ਅਸੀਂ ਕਰਦੇ, ਪਰ ਮੂਲ ਮੰਤਰ ਇੱਥੇ ਤੱਕ ਹੈ ਬਸ, ਅਸੀਂ ਤਾਂ ਇੰਨੀ ਗੱਲ ਜਾਣਦੇ ਹਾਂ। ਤੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਜਿਹੜੇ ਮੂਲ ਮੰਤਰ ਹੈ ਨਾ, ਇਹ ਜਿਹੜੇ ਅੱਖਰ ਨੇ ਇਹਨਾਂ ਨੂੰ ਧਿਆਨ ਦੇ ਨਾਲ ਕੋਈ ਇਹਨਾਂ ਦਾ ਜਾਪ ਕਰੇ, ਇਕੱਲਾ ਇੱਕ ਓਂਕਾਰ ਸਤਨਾਮ ਹੀ ਕਹੀ ਜਾਵੇ ਨਾ, ਸਤਿਗੁਰੂ ਕਹਿੰਦੇ ਤਾਂ ਵੀ ਇਹ ਭਲਾ ਕਰ ਦਿੰਦਾ ਹੈ। ਇੱਕ ਓਂਕਾਰ ਸਤਨਾਮ ਵਾਹਿਗੁਰੂ ਕਹੇ ਤਾਂ ਵੀ ਭਲਾ ਕਰ ਦਿੰਦਾ ਹੈ। ਇਸ ਕਰਕੇ ਤੁਸੀਂ ਜਪੋ ਸਹੀ ਜਿੰਨਾ ਕੁ ਤੁਹਾਡਾ ਮਨ ਲੱਗਦਾ। ਵੈਸੇ ਤਾਂ ਆਪਾਂ ਨੂੰ ਹੁਣ ਪੰਜਾਂ ਪਿਆਰਿਆਂ ਨੇ ਦੇ ਦਿੱਤਾ ਨਾ ਮੂਲ ਮੰਤਰ, ਜਿੰਨਾ ਜਿਹਨੂੰ ਜਿੱਥੋਂ ਤੱਕ ਮਿਲਿਆ, ਜਿਹਨੂੰ ਪੰਜ ਪਿਆਰਿਆਂ ਨੇ ਜਿੰਨਾ ਜਿੰਨਾ ਦੇ ਦਿੱਤਾ ਓਨਾ ਹੀ ਜਪੀ ਜਾਓ, ਰੌਲਾ ਨਾ ਪਾਓ, ਵਿਵਾਦ ਨਾ ਕਰੋ, ਇਸ ਕਰਕੇ ਝਗੜਾ ਨਾ ਕਰੋ, ਪਿਆਰ ਨਾਲ ਰਹੋ ਆਪਸ ਦੇ ਵਿੱਚ।
ਤਿਸ ਕੋ ਅਰਥ ਕਰਿਓ ਗੁਰ ਦਿਆਲ, ਹਿਤ ਸਿੱਖਨ ਕੇ ਕਰ ਨਿਆਲ।
ਦਿਆਲ ਸਤਿਗੁਰੂ ਨੇ ਇਹਦਾ ਅਰਥ ਕੀਤਾ ਹੈ ਕਾਹਦੇ ਲਈ? ਸਿੱਖਾਂ ਨੂੰ ਨਿਹਾਲ ਕਰਨ ਵਾਸਤੇ।
ਵਰਨ 25 ਅਜੱਪਾ ਜਪੈ ਕੈ ਰਸਨਾ ਰਸਤੇ ਮਨ ਰਪੈ।
ਮਹਾਰਾਜ ਕਹਿੰਦੇ ਇਹਨਾਂ 25 ਅੱਖਰਾਂ ਦਾ ਜਾਪ ਜਾ ਤਾਂ ਅਜੱਪਾ ਅੰਦਰ ਹੀ ਜਪੇ, ਗੁਪਤ ਜਪੇ। ਕੈਤ ਅਰਥ ਹੁੰਦਾ ਜਾਂ, ਰਸਨਾ ਰਸਤੇ ਮਨ ਰਪੈ, ਜਾਂ ਰਸਨਾ ਦੇ ਨਾਲ ਜਪੇ, ਬੋਲ ਬੋਲ ਕੇ ਪਿਆਰ ਨਾਲ ਜਪੇ, ਆਪਣੇ ਨਾਮ ਰੰਗ ਵਿੱਚ ਮਨ ਨੂੰ ਰੰਗੇ, ਕੁਛ ਤਾਂ ਕਰੋ ਕਹਿੰਦੇ। ਇਸ ਕਰਕੇ ਸਤਿਗੁਰੂ ਮਹਾਰਾਜ ਕਹਿੰਦੇ ਨੇ ਰਸਨਾ ਨਾਲ ਬੋਲ ਬੋਲ ਕੇ ਜਪ ਲਓ, ਕੰਨਾਂ ਨਾਲ ਸੁਣੀ ਜਾਓ, ਜਾਂ ਫਿਰ ਚਿੰਤਨ ਕਰਨਾ ਅੰਦਰ ਬਿਨਾਂ ਬੋਲਿਆਂ, ਸਾਰੇ ਧਿਆਨ ਹਟਾ ਕੇ। ਇਹ ਔਖਾ ਹੈ ਜਿਹੜਾ ਅੰਦਰ ਅੰਦਰ ਜਪਣਾ ਔਖਾ ਲੱਗਦਾ ਪਹਿਲਾਂ, ਇਸ ਕਰਕੇ ਮੂੰਹ ਦੇ ਨਾਲ ਬੋਲ ਕੇ ਜਾਪ ਕਰੋ।
ਤਿਸ ਤੇ ਦੁਖਨ ਦੁੱਖ ਰੁਜਤੀਨ ਬਾਤ ਪਿੱਤ ਕਫ ਕਰਤਾ ਹੀਨ।
ਹੁਣ ਇਹਦੇ ਨਾਲ ਜਿਹੜਾ ਨਾ ਮੂਲ ਮੰਤਰ ਦਾ ਪਾਠ ਕਰਨ ਦੇ ਨਾਲ ਕਿਹੜੇ ਕਿਹੜੇ ਉਹਦੇ ਨਾਲ ਦੁੱਖ, ਤਿੰਨ ਨੌ ਚੀਜ਼ਾਂ ਖਤਮ ਹੋਈਆਂ ਇੱਥੇ, ਕਿਹੜੀਆਂ ਕਿਹੜੀਆਂ? ਇੱਕ ਤਾਂ ਦੁੱਖਨ, ਮਨ ਬਾਣੀ ਸਰੀਰ ਕਰਕੇ ਜਿਹੜੇ ਦੋਸ਼ ਨੇ ਮੁੱਕਦੇ ਨੇ ਇੱਕ ਤਾਂ, ਤੇ ਇੱਕ ਜਿਹੜਾ ਹੈ ਦੁੱਖ ਦੂਰ ਹੁੰਦੇ ਨੇ, ਉਹ ਹੁੰਦੇ ਨੇ ਰੁੱਝ ਤੀਨ, ਉਹ ਵਾਏ ਪਿੱਤ ਕਫ ਅਥਵਾ ਰੁੱਝ ਜਿਹੜੇ ਇੱਥੇ ਲਿਖੇ ਨੇ। ਰੁੱਝ ਹੈ ਤਾਂ ਬਿਮਾਰੀਆਂ ਹੀ, ਪਰ ਇੱਥੇ ਕੁਛ ਹੋਰ ਢੰਗ ਨਾਲ ਇਉਂ ਲਿਖੇ ਨੇ ਕਿ ਆਦੀ ਵਿਆਧੀ ਤੇ ਉਪਾਧੀ। ਆਦੀ ਜਿਹੜੇ ਮਨ ਆਸਰੇ ਨੇ ਗਮ ਚਿੰਤਾ ਸੋਗ ਫਿਕਰ, ਵਿਆਧੀ ਹੁੰਦੀ ਹੈ ਸਰੀਰ ਉੱਤੇ ਫੋੜਾ ਫਿਣਸੀ ਬੁਖਾਰ ਆਦਿਕ। ਉਪਾਧੀ ਹੁੰਦੀ ਆ ਪ੍ਰੇਤ ਪੀੜਾ ਡਾਂਗ ਸੁੱਟ ਆਦਿਕ ਬਾਹਰੋਂ ਹੋ ਜਾਣਾ ਤਿੰਨ ਪ੍ਰਕਾਰ ਦੀਆਂ ਆਦਿ ਵਿਆਧੀ ਉਪਾਧੀ ਇਹ ਵੀ ਤਿੰਨ ਨੇ ਤਿੰਨ ਹੋਰ ਚੀਜ਼ਾਂ ਨੇ ਉਹ ਬਾਤ ਪਿੱਤ ਤੇ ਕਫ ਵਾਏ ਪਿੱਤ ਤੇ ਕਫ ਤਿੰਨੇ ਚੀਜ਼ਾਂ ਸਰੀਰ ਨੂੰ ਖਰਾਬ ਕਰਦੀਆਂ ਨੇ ਇਸ ਕਰਕੇ ਕਹਿੰਦੇ ਨੇ ਲੋਭੀ ਬੰਦਾ ਬਾਈ ਉਹਦੇ 'ਚ ਜ਼ਿਆਦਾ ਵੱਧ ਜਾਂਦੀ ਹੈ ਕ੍ਰੋਧੀ ਵਿੱਚ ਪਿੱਤ ਜ਼ਿਆਦਾ ਵੱਧ ਜਾਂਦੀ ਹੈ ਕਾਮੀ ਵਿੱਚ ਕਫ ਜ਼ਿਆਦਾ ਵੱਧ ਜਾਂਦੀ ਹੈ ਇਹ ਤਿੰਨ ਤੀਏ ਨੌ ਤੇ ਅੱਗੇ ਤਿੰਨ ਹੋਰ ਰਲ ਕੇ ਆ ਕੇ ਪੰਜੇ ਹੀ ਲਾ ਲਓ ਕਾਮ ਕ੍ਰੋਧ ਲੋਭ ਮੋਹ ਹੰਕਾਰ ਇਹਨਾਂ ਸਾਰਿਆਂ ਨੂੰ ਹੀ ਮੂਲ ਮੰਤਰ ਦਾ ਪਾਠ ਨਿਵਿਰਤ ਕਰ ਦਿੰਦਾ ਅਥਵਾ ਜਪਜੀ ਸਾਹਿਬ ਦਾ ਪਾਠ ਇਹਨਾਂ ਸਾਰਿਆਂ ਨੂੰ ਨਿਵਿਰਤ ਕਰ ਦਿੰਦਾ ਪਰ ਜੇ ਕੋਈ ਬੰਦਾ ਕਰੇ ਜੇ ਕੋਈ ਮਿਹਨਤ ਕਰੇ ਜੇ ਕੋਈ ਬੰਦਾ ਅਭਿਆਸ ਕਰੇ ਜੇ ਕੋਈ ਬੰਦਾ ਆਖੇ ਲੱਗ ਜੇ ਤਾਂ ਜੇ ਆਪਣੀਆਂ ਮਨਮਰਜ਼ੀਆਂ ਕਰਨੀਆਂ ਵੀ ਅਸੀਂ ਪੜ੍ਹੇ ਲਿਖੇ ਹਾਂ ਸਾਨੂੰ ਬੜਾ ਗਿਆਨ ਹੈ ਫਿਰ ਤਾਂ ਇੱਥੇ ਵੀ ਆਉਣ ਦੀ ਆਪਾਂ ਲੋੜ ਹੀ ਨਹੀਂ ਖਾ ਰਹੇ ਲੋੜ ਹੀ ਨਹੀਂ ਕਿਉਂਕਿ ਗਿਆਨ ਹੀ ਪਹਿਲਾਂ ਬੜਾ ਇਹ ਗੱਲ ਨਹੀਂ ਆਪਾਂ ਸਿਰਫ ਸੁਣਨ ਆਏ ਹਾਂ ਮੰਨਣ ਆਏ ਹਾਂ ਕਮਾਉਣ ਵਾਸਤੇ ਇੱਥੇ ਆਏ ਹਾਂ
ਮੁਕਤ ਜੁਗਤ ਉੱਤਮ ਪਦ ਪਾਵੇ ਸੁਖੀ ਹੋਏ ਨੇ ਅਵਗਤ ਜਾਵੇ
ਮਹਾਰਾਜ ਕਹਿੰਦੇ ਉਹਨੂੰ ਮੁਕਤੀ ਦੀ ਜੁਗਤੀ ਪ੍ਰਾਪਤ ਹੋ ਜਾਂਦੀ ਉੱਤਮ ਪਦਵੀ ਮਿਲ ਜਾਂਦੀ ਸੁਖੀ ਹੋਏ ਨੇ ਅਵਗਤ ਜਾਵੇ ਅਵਗਤ ਨਹੀਂ ਜਾਂਦਾ ਐਵੇਂ ਆਵਾਗਾਉਣ 'ਚ ਨਹੀਂ ਤੁਰਿਆ ਫਿਰਦਾ ਬੇਗਤਾ ਨਹੀਂ ਮਰਦਾ ਸੁਖੀ ਹੋ ਜਾਂਦਾ ਹੈ ਜਪਜੀ ਸਾਹਿਬ ਦੀ ਮਹਿਮਾ ਆਪਾਂ ਸਮਝੀ ਨਹੀਂ ਹਲੇ ਤੱਕ ਆ ਕੇ ਜਦੋਂ ਬਹਾਦਰ ਸ਼ਾਹ ਨੇ ਹੋਣਾ ਸੀ ਮਹਾਰਾਜ ਕੋਲ ਬੇਨਤੀ ਕੀਤੀ ਅੱਠਵੇਂ ਪਾਤਸ਼ਾਹ ਕੋਲ ਤੇ ਮਹਾਰਾਜ ਬਹੁਤ ਪਰੇਸ਼ਾਨ ਹੈ ਨਰੰਗੇ ਦੀ ਰਾਣੀ ਸਤਿਗੁਰੂ ਕਹਿੰਦੇ ਜਪਜੀ ਸਾਹਿਬ ਦਾ ਪਾਠ ਕਰਕੇ ਜਲ ਦੇ ਦਿਓ ਜਪਜੀ ਸਾਹਿਬ ਦਾ ਪਾਠ ਕਰਕੇ ਜਲ ਦਿੱਤਾ ਬਹਾਦਰ ਸ਼ਾਹ ਨੇ ਜਨਮ ਲੈ ਲਿਆ ਐਸਾ ਵੀ ਕਦੇ ਆ ਜਾਂਦਾ ਮਨ ਦੇ ਕਦੇ ਆਪਾਂ ਨੂੰ ਗ੍ਰਿਸਤੀ ਹੈ ਹੁਣ ਕਈ ਗੱਲਾਂ ਤੁਸੀਂ ਕਹੋਗੇ ਇਹ ਗੱਲਾਂ ਕਰਨੀਆਂ ਨਹੀਂ ਚਾਹੀਦੀਆਂ ਇਹ ਲਕੋ ਲੈਣੀਆਂ ਚਾਹੀਦੀਆਂ ਦੱਬ ਲੈਣੀਆਂ ਚਾਹੀਦੀਆਂ ਫਿਰ ਜੇ ਮੈਂ ਇੱਥੇ ਲਕੋ ਲੂੰਗਾ ਫਿਰ ਤੁਸੀਂ ਹੋਰ ਕਿਸੇ ਕੋਲ ਭੱਜੋਗੇ ਇਸ ਕਰਕੇ ਇੱਥੇ ਹੀ ਸੁਣ ਲਓ ਐਸਾ ਹੋਵੇ ਕਿਤੇ ਕੋਈ ਘਰ ਦੇ 'ਚ ਬਾਲਕ ਨੇ ਜਨਮ ਲੈਣਾ ਹੋਵੇ ਅਤੇ ਅਟਕ ਪਈ ਹੋਵੇ ਬਾਲਕ ਜਨਮ ਨਹੀਂ ਲੈਂਦਾ ਸਾਰੇ ਬੜੇ ਪਰੇਸ਼ਾਨ ਨੇ ਕਿਰਪਾਨ ਲੈ ਕੇ ਮਾਂਜ ਕੇ ਇੱਕ ਕੌਲੇ 'ਚ ਪਾਣੀ ਲੈ ਲਓ ਥੋੜ੍ਹਾ ਜਿਹਾ ਉਹਦੇ ਵਿੱਚ ਕਿਰਪਾਨ ਫੇਰੀ ਜਾਓ ਜਪਜੀ ਸਾਹਿਬ ਪੜ੍ਹੀ ਜਾਓ ਉਹ ਜਲ ਉਹ ਬੀਬੀ ਨੂੰ ਛਕਾ ਦਿਓ ਬਾਲਕ ਜਨਮ ਲੈ ਲਵੇਗਾ ਸੌਖਾ ਹੀ ਕਿਉਂ ਅੱਠਵੇਂ ਪਾਤਸ਼ਾਹ ਨੇ ਜਲ ਨਹੀਂ ਭੇਜਿਆ ਬਹਾਦਰ ਸ਼ਾਹ ਜਨਮ ਹੀ ਨਹੀਂ ਸੀ ਲੈਂਦਾ ਮਹਾਰਾਜ ਸੱਚੇ ਪਾਤਸ਼ਾਹ ਹੱਸ ਕੇ ਕਹਿੰਦੇ ਉਡੀਕ ਰਿਹਾ ਸਾਨੂੰ ਆਹ ਜਪਜੀ ਸਾਹਿਬ ਦਾ ਜਲ ਛਕੜ ਕਰਕੇ ਬਹਾਦਰ ਸ਼ਾਹ ਸਾਰੀ ਜ਼ਿੰਦਗੀ ਗੁਰੂ ਘਰ ਨਾਲ ਹੀ ਜੁੜਿਆ ਰਿਹਾ ਮਹਾਰਾਜ ਕਹਿੰਦੇ ਜਿਹੜਾ ਜੰਮਣ ਤੋਂ ਪਹਿਲਾਂ ਹੀ ਜਪਜੀ ਸਾਹਿਬ ਦਾ ਜਲ ਛੱਕ ਲਵੇ ਜਿਹਦੀ ਮਾਤਾ ਛੱਕ ਲਵੇ ਸੋ ਇਸ ਕਰਕੇ ਕਈ ਪੁੱਛਣਗੇ ਕੀ ਕਰਨਾ ਚਾਹੀਦਾ ਖਾਸ ਕਰਕੇ ਮਾਤਾਵਾਂ ਨੂੰ ਬੇਨਤੀ ਹੈ ਸਣੇ ਕੇਸੀ ਇਸ਼ਨਾਨ ਰੋਜ਼ ਕਰ ਲਓ ਤਾਂ ਬਹੁਤ ਵਧੀਆ ਗੱਲ ਹੈ ਪੂਰੇ ਸਮੇਂ ਤੱਕ ਜਪਜੀ ਸਾਹਿਬ ਦੇ ਪੰਜ ਪਾਠ ਰੋਜ਼ ਕਰਨੇ ਚਾਹੀਦੇ ਨੇ ਫਿਰ ਜਿਹੜਾ ਬਾਲਕ ਜਨਮ ਲਵੇਗਾ ਉਹ ਗੁਰਸਿੱਖ ਹੋਵੇਗਾ ਤੁਹਾਨੂੰ ਉਹਨੂੰ ਕਹਿਣ ਦੀ ਲੋੜ ਨਹੀਂ ਪੁੱਤ ਗੁਰਦੁਆਰੇ ਚੱਲੀਏ ਪੁੱਤ ਤੂੰ ਕੇਸ ਰੱਖ ਲਈ ਪੁੱਤ ਤੂੰ ਐਂ ਕਰ ਲਈ ਉਹ ਪੁੱਤ ਤਾਂ ਪਹਿਲਾਂ ਹੀ ਬਹੁਤ ਤੇਜ਼ ਹੋ ਜਾਣਾ ਕਿਉਂ ਜਪਜੀ ਸਾਹਿਬ ਦੇ ਪਾਠ 'ਚ ਹੁੰਦੇ ਨੇ ਆਜ਼ਾਦ ਮਾਵਾਂ ਟੀ ਵੀ ਦੇਖ ਲਈਆਂ ਨੇ ਫਿਰ ਪੁੱਤ ਐਕਟਰ ਹੀ ਜੰਮਦਾ ਜੰਮਦੇ ਕਹਿੰਦਾ ਵੀ ਕੇਸ ਘਟਾਓ ਜਲਦੀ ਮੇਰੇ ਬੀੜੀਆਂ ਸਿਗਟਾਂ ਵੱਲ ਧਿਆਨ ਨਸ਼ਿਆਂ ਵੱਲ ਧਿਆਨ ਇਸ ਕਰਕੇ ਭਾਈ ਗੁਰੂ ਸਾਹਿਬ ਨੇ ਤਾਂ ਆਪਾਂ ਨੂੰ ਬਹੁਤ ਕੁਛ ਬਖਸ਼ਿਆ ਪਰ ਆਪਣਾ ਜਿਹੜਾ ਨਾ ਭਰੋਸਾ ਯਕੀਨ ਉਸ ਪਾਸੇ ਨੂੰ ਜਾਂਦਾ ਨਹੀਂ ਹੈ
ਜੋ ਭੋਜਨ ਪਰ ਕਰੇ ਉਚਾਰਨ ਵਧੇਰੇ ਦੋਏ ਅੰਨ ਬੇਕਾਰਨ
ਮਹਾਰਾਜ ਕਹਿੰਦੇ ਜੇ ਕਿਸੇ ਭੋਜਨ ਕਰਨਾ ਲੰਗਰ ਤਿਆਰ ਕਰਨਾ ਉੱਥੇ ਜਪਜੀ ਸਾਹਿਬ ਦਾ ਬਹਿ ਕੇ ਪਾਠ ਕਰੀ ਜਾਓ ਵਧੇ ਰਿੱਧ ਹੋਏ ਅੰਨ ਕਹਿੰਦੇ ਤੁਹਾਡੇ ਰੋਟੀ 'ਚ ਕਮੀ ਨਹੀਂ ਆਊਗੀ ਜਿੰਨੀ ਮਰਜ਼ੀ ਸੰਗਤ ਨੂੰ ਵਰਤਾ ਲਿਓ ਕੋਲ ਬਹਿ ਕੇ ਪਾਠ ਕਰੀ ਜਾਓ ਪ੍ਰਸ਼ਾਦੇ ਦੇ ਪ੍ਰਸ਼ਾਦਾ ਕਦੇ ਘਟਦਾ ਹੀ ਨਹੀਂ ਵੈਸੇ ਵੀ ਪੁਰਾਣੀਆਂ ਮਾਈਆਂ ਬਹੁਤ ਗੁਰਸਿੱਖ ਪਰਿਵਾਰਾਂ 'ਚ ਐਸਾ ਦੇਖਿਆ ਹੈ ਜਦੋਂ ਵੀ ਆਟਾ ਛਾਨਣਾ ਜਪਜੀ ਸਾਹਿਬ ਆਰੰਭ ਕਰ ਲੈਣਾ ਆਟਾ ਗੁੰਨਣਾ ਜਪਜੀ ਸਾਹਿਬ ਚੱਲ ਰਿਹਾ ਪਾਠ ਰੋਟੀ ਪਕਾਉਂਦਿਆਂ ਬਾਣੀ ਪੜ੍ਹ ਰਹੀ ਮਾਤਾ ਸਬਜ਼ੀ ਬਣਾਉਂਦਿਆਂ ਬਾਣੀ ਪੜ੍ਹ ਰਹੀ ਮਾਤਾ ਖਾਣ ਵਾਲਾ ਜਦੋਂ ਮੂੰਹ 'ਚ ਪਹਿਲੀ ਬੁਰਕੀ ਪਾਉਂਦਾ ਹੈ ਵਿਗਾਸ ਵਿੱਚ ਚਲਿਆ ਜਾਂਦਾ ਹੈ ਕੀ ਪਾਇਆ ਹੈ ਸਬਜ਼ੀ ਤਾਂ ਸਾਡੇ ਘਰੇ ਵੀ ਇਹੋ ਜਿਹੀ ਬਣਦੀ ਆ ਪਰ ਅਜੀਬ ਜਿਹਾ ਹੀ ਸਵਾਦ ਹੈ ਉਹ ਤੈਨੂੰ ਨਹੀਂ ਇਹ ਸਵਾਦ ਦੀ ਸਮਝਣ ਲੱਗਣੀ ਤੁਹਾਡੇ ਘਰ 'ਚ ਪਾਠ ਨਹੀਂ ਹੁੰਦਾ ਤੁਹਾਡੇ ਤਾਂ ਜਦ ਉਧਰੋਂ ਆਟਾ ਗੁੰਦੇ ਉਧਰੋਂ ਗਾਲਾਂ ਕੱਢਦੀਆਂ ਹੁੰਦੀਆਂ ਫਿਰ ਉੱਥੇ ਸਵਾਦ ਕੀ ਆਉਣਾ ਉਹਦਾ ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਜੇ ਤੁਸੀਂ कोई भी काम करना ताइयों कह रहे 24 घंटे नाम जपी जाओ बाणी पढ़ी जाओ हरेक चीज उत्ते प्रभाव पैंदा है। कणक दे बीजण तों लैके वढ़ण तक वढ़ण तों लैके पसाउण तक रोटी बनाउण तक पुराने समय सिख पाठ करदे हुंदे सी हुण तां कोई भी नहीं करदा है। इस करके सतगुरु महाराज सच्चे पातशाह कहिंदे ने रिद्ध सिद्ध वरत जांदी जपजी साहब नाल किसे गल दा घाटा नहीं। अन्न विकार ना ओ अन्न थोड़े शरीर विच विकार जां बिगाड़ पैदा नहीं करेगा। आम तौर ते जदों रोटी खाइए देखो जे ग्रहण करके देख लो थोड़े दिन गल दो महीने तीन महीने प्रैक्टिकल कर लो रोटी खा के एक जपजी साहब का पाठ जरूर कर लिया करो चाहे वह सवेरे दुपहरे शाम तिने टाइम कर लो। गुरु अमरदास जी वेले रहतनामे जी लिखिया पहला सिख बहुरी बाणी पढ़ने वाले जो होंगे सी जपजी साहब के आनंद साहब रोटी तो पहला पढ़िया करते सवेरे पहला पांच जपजी साहब पांच आनंद साहब सवेरे दुपहरे फिर या रोटी का टाइम होना पहला जपजी साहब आनंद साहब पढ़ के रोटी खा के फिर एक जपजी साहब फिर आनंद साहब पढ़ते होंगे शाम को फिर है रास रात को फिर क्योंकि उदों सिखां नूं बाणी स्वाद लगती सी प्यार भी बड़ा सी। महाराज कहने जे तुसी रोटी खा के जपजी साहब का पाठ करोगे ना विश्व विकार नहीं पैदा होंगे ना कोई शरीर के अंदर बीमारी लगेगी इस तरह करके देखना चाहिदा है।
सुख सो पचै रोज पजावे काल रह तुए दुख मिटावे।
महाराज कहने सुख दे नाल रोटी पचेगी रोज हुंदी कोई बीमारी जिहड़ी पिछे कह के आए ने सो जिहड़ियां बाए पित कफ नहीं पैदा हुंदी आधी व्याधी उपाधी पैदा नहीं हुंदी ते काल रहत होए दुख मिटावे भाव लंबी उम्र वाला हो जाता है अरोग हो जाता है। मौत उहनूं लैण नहीं आउंदी फिर क्या मौत ने उत्थे की लैण आउणा है। इहनां चीज़ां दा आपसी संबंध बहुत है अन्न दा सो अपने शरीर दे स्वासां दा ते मन दा पानी दा खाण पीण दा यह चीजा जाके अगे आ तो सकते हैं वेदांत की कथा जब आएगी पर महाराज की मर्जी से है कि वह कथा अपने कर्मों च है कि नहीं है। सो इस संग दे नाल क्योंकि सतगुरु महाराज मेहर करन जिवें महाराज नूं भावे पर यह चीज है कि आप गल जरूर देख लैनी कि इत्थे सतगुरु ने कहा क्योंकि रोटी अपने मेदे विच चार घंटे रहिंदी है चार घंटे रोटी रहिंदी ते बाणी नाल नाल पढ़ी जाइए जपजी साहब का पाठ हो जाए वो रोटी उ अमृत रूप हो जाती है। जब रोटी खाते हैं टीवी देखते हैं उ रोटी जहर बन जाती है वह विषय विकार पैदा कर दी मन के अंदर। इस करके थोड़ा जहा इन गलों वाल ध्यान देंदे हुए घट्टो घट जिन्ने संगत में आने हो और रोटी खाण लग्या पाठ थोड़ा ध्यान दो रोटी खाद टीवी ना देखा करो।
दर्द लाभ मैं धर्म विजारा बीच उदासी के सुखकारा।
महाराज कहने देखो जपजी साहब का पाठ है मूल मंत्र का पाठ है इहदे विच सहाई किवें हुंदा जपजी साहब कहने दर्ब लाभ जे पैसे दे लाभ लई पढ़ना जपजी साहब पैसे का लाभ हुंदा है जे धर्म नूं कमाउणा तां धर्म दे विच लाभ हुंदा है जे विरागवान बिरती करनी है तां उहदे विच सुख दे देण विच आत्मक आनंद विच जपजी साहब का पाठ आनंद बख्शिश करता है।
स्त्री ब्याहन सुत उपजंते देश विदेशन को गमनंते।
सो ब्याह आदक दे कार्य कोई छोटी जी गल नहीं है ब्याह एक जिंदगी पूरी का मसला है। भगत धन्ने ने रब नूं की कहा कहिंदे घर की गीहन चंगी जन धन्ना लेवे मंगी। रब्बा ऐसी स्त्री दई जो बाणी पढ़े जो बा क्योंकि मुख रूप में घर नूं चलाउण वाली तो स्त्री ही हुंदी है। जे मां पंज बाणियां पढ़ती है मां सुखमनी साहब पढ़ती है जे माता बच्चे दी गुरद्वारा साहब आउंदी है तां समझो सारा परिवार ही तर गया बच्चे उस पासे नूं चल पैंदे ने परिवार ठीक है। इसे करके सतगुरु कहिंदे ये कोई हासे मखौल की गल नहीं साडी माता साहिब कौर साडे सिर ते है तां असीं भी चंगे बच्चे आ उहनां दे बनन की कोशिश भी करते हैं। इस करके महाराज कहने ब्याह शादी लई भी जपजी साहब दे पाठ करो भाई और जे इस विच मंगो भी कि महाराज चंगे संजोग मिलन जिथे सिख गुरसिख परिवार मिले सुत उपजंते जिहड़ा है पुत्र दे पैदा होण लई पुत्र वास्ते पाठ करे देश विदेश नूं जाणा होवे कुछ देश विदेश जाण दा अड़िका पै जांदा होवे ਕਿ ਜਪਜੀ ਸਾਹਿਬ ਦੇ ਪਾਠ ਕਰੋ, ਜ਼ਿਆਦਾ ਕਰੋ, ਜਿੰਨਾ ਕੁ ਵੱਡਾ ਕੰਮ ਹੈ। ਜਿੱਥੇ 100 ਪਾਠਾਂ ਨਾਲ ਗੱਲ ਬਣ 100 ਕਰ ਲਓ, 5000 ਪਾਠ ਕਰਨਾ 5000 ਕਰ ਲਓ। ਮਹਾਰਾਜ ਕਹਿੰਦੇ ਜਿੰਨਾ ਤੁਸੀਂ ਜ਼ਿਆਦਾ ਬਾਣੀ ਪੜ੍ਹੀ ਜਾਓਗੇ ਓਨਾ ਹੀ ਕਿਰਪਾ ਹੁੰਦੀ ਜਾਵੇਗੀ।
ਯੁੱਧ ਚੜਨ ਨੇ ਸ਼ਸਤਰ ਪ੍ਰਹਾਰਨ ਹੁਣ ਅਰੁੜਨ ਬਾਜੀ ਬਾਰਨ।
ਯੁੱਧ ਵਿੱਚ ਚੜਨਾ, ਜੰਗ ਵਿੱਚ ਜਾਣਾ, ਤਾਂ ਵੀ ਜਪਜੀ ਸਾਹਿਬ ਦੀ ਕਿਰਪਾ ਹੁੰਦੀ ਹੈ। ਸੋ ਇਸੇ ਪ੍ਰਕਾਰ ਸ਼ਸਤਰ ਚਲਾਉਣਾ, ਸ਼ਸਤਰ ਦਾ ਵਾਰ ਨਹੀਂ ਹੋਣ ਦਿੰਦਾ ਜਪਜੀ ਸਾਹਿਬ। ਘੋੜੇ ਤੇ ਸਵਾਰ ਹੋਣਾ, ਹਾਥੀ ਤੇ ਸਵਾਰ ਹੋਣਾ, ਨਵਾਂ ਲਿਆਂਦਾ ਘੋੜਾ, ਨਵੀਂ ਗੱਡੀ ਹੈ, ਸਕੂਟਰ, ਹੁਣ ਘੋੜਾ ਨਾਂ ਹੀ ਉਹਦਾ ਰੱਖਤਾ, ਘੋੜੇ ਵਾਲਾ ਹੀ ਨਾਂ ਰੱਖਤਾ। ਇਸ ਕਰਕੇ ਕਾਰ ਲਿਆਂਦੀ ਹੈ ਬਈ ਕਾਰ। ਪਹਿਲਾਂ ਮਹਾਰਾਜ ਸੱਚੇ ਪਾਤਸ਼ਾਹ ਦੀ ਹਜ਼ੂਰੀ 'ਚ ਆਉਣਾ, ਬਹਿ ਕੇ ਵਿੱਚ ਪਾਠ ਕਰਨਾ। ਇਸੇ ਤਰ੍ਹਾਂ ਸਤਿਗੁਰੂ ਨੇ ਘੋੜਾ, ਹਾਥੀ, ਕੋਈ ਵੀ ਚੀਜ਼ ਖਰੀਦਦੇ ਹਾਂ, ਮਕਾਨ ਬਣਾਉਂਦੇ ਹਾਂ, ਪਹਿਲਾਂ ਪ੍ਰਕਾਸ਼ ਕਰਦੇ ਮਹਾਰਾਜ ਦਾ। ਪਾਵਨ ਪਵਿੱਤਰ ਸ਼੍ਰੀ ਅਖੰਡ ਪਾਠ ਸਾਹਿਬ, ਕੀਰਤਨ, ਸੰਗਤ ਦੇ ਚਰਨ ਪੈਂਦੇ ਨੇ, ਫਿਰ ਉਹ ਭਾਗਾਂ ਵਾਲਾ ਹੋ ਜਾਂਦਾ ਸਥਾਨ। ਜਿੱਥੇ ਜਾਏ ਬਹਿ ਮੇਰਾ ਸਤਿਗੁਰੂ ਸੋ ਥਾਨ ਸੁਹਾਵਾ ਰਾਮ ਰਾਜ। ਇਸੇ ਪ੍ਰਕਾਰ ਮਹਾਰਾਜ ਕਹਿੰਦੇ ਭਾਈ ਕੋਈ ਹੋਰ ਵੀ ਜਿਹੜੀ ਕੰਮ, ਦੁਨੀਆਂ ਦਾ ਕੋਈ ਕੰਮ ਹੈ, ਪਹਿਲਾਂ ਜਪਜੀ ਸਾਹਿਬ ਦਾ ਪਾਠ ਕਰ ਲਓ।
ਮਸਤਕ ਨਮਰ ਕਰੈ ਗੁਰ ਆਗੇ, ਦ੍ਰਿੜ ਪ੍ਰਤੀਤ ਕਰ ਸਿਮਰਨ ਲਾਗੇ।
ਗੁਰਾਂ ਦੇ ਅੱਗੇ ਮੱਥਾ ਟੇਕ ਕੇ ਪਿਆਰ ਸਤਿਕਾਰ ਦੇ ਨਾਲ, ਫਿਰ ਦ੍ਰਿੜ ਹੋ ਕੇ ਸਿਮਰਨ ਕਰੇ, ਇਸ ਤਰੀਕੇ ਦੇ ਨਾਲ ਜਪਜੀ ਸਾਹਿਬ ਦਾ ਪਾਠ ਕਰੇ, ਪ੍ਰਤੀਤ ਰੱਖੇ ਆਪਣੇ ਮਨ ਦੇ ਵਿੱਚ, ਪਿਆਰ ਕਰੇ।
ਤੇ ਦਸਵੰਦ ਗੁਰੂ ਕੋ ਸਿੱਖ, ਕਰਨ ਕੜਾ ਕਰੈ ਸੋ ਭਵਿੱਖ।
ਦਸਵੰਦ ਜ਼ਰੂਰ ਕੱਢੋ। ਦਸਵੰਦ ਲਈ ਇੱਕ ਚੀਜ਼ ਲਿਖੀ ਆ ਕਿ ਦਸਵੰਦ ਜਿਵੇਂ ਕਿਸੇ ਦੇ ਕੰਮ ਬਹੁਤੇ ਅੜਦੇ ਸੀ ਬੰਦੇ ਦੇ, ਜਿਹੜਾ ਕੰਮ ਦੇਖੋ ਅੜ ਗਿਆ, ਜਿਹੜਾ ਕੰਮ ਦੇਖੋ ਅੜ ਗਿਆ, ਕੋਈ ਕੰਮ ਨਾ ਹੋਵੇ। ਉਹ ਕਿਸੇ ਮਹਾਂਪੁਰਸ਼ ਨੂੰ ਕਹਿੰਦਾ ਮੇਰਾ ਕੋਈ ਕੰਮ ਹੀ ਨਹੀਂ ਹੁੰਦਾ। ਮਹਾਂਪੁਰਸ਼ਾਂ ਨੇ 2 ਮਿੰਟ ਅੱਖਾਂ ਬੰਦ ਕੀਤੀਆਂ, ਕਹਿੰਦੇ ਦਸਵੰਦ ਕੱਢਦੇ ਹੋ? ਕਹਿੰਦੇ ਹਾਂ ਜੀ। ਕਹਿੰਦੇ ਦਸਵੰਦ ਜਿਹੜਾ ਕੱਢਦੇ ਹੋ ਕਿੰਨਾ ਕੱਢਦੇ ਹੋ? ਕਹਿੰਦੇ ਇੰਨਾ ਜੀ। ਦਸਵੰਦ ਕਿੱਥੇ ਦਿੰਦੇ ਹੋ? ਕਹਿੰਦੇ ਜੀ ਦਿੱਤਾ ਤਾਂ ਕਿਤੇ ਨਹੀਂ। ਕਿੱਥੇ ਹੈ? ਕਹਿੰਦੇ ਉਹ ਅਸੀਂ ਬੈਂਕ 'ਚ ਜਮ੍ਹਾਂ ਕਰਾਈ ਜਾਂਦੇ ਹਾਂ। ਵਾਹ ਬਈ ਵਾਹ! ਮਹਾਂਪੁਰਸ਼ ਕਹਿੰਦੇ ਫਿਰ ਕੰਮ ਹੋ ਗਏ? ਕਹਿੰਦੇ ਨਾ ਜੀ। ਉਹ ਕਹਿੰਦੇ ਕਰੋ, ਕਿੰਨਾ ਦਸਵੰਦ ਹੋ? ਕਹਿੰਦੇ 60,000 ਦਸਵੰਦ ਇਕੱਠਾ ਹੋ ਗਿਆ। ਕਹਿੰਦੇ ਗੁਰਦੁਆਰਾ ਅੰਬ ਸਾਹਿਬ ਪੈਂਦਾ ਮੋਹਾਲੀ, ਕਹਿੰਦੇ ਉੱਥੇ ਦੇ ਦਿਓ, ਸੇਵਾ ਚੱਲਦੀ ਹੈ। ਉਹ ਬੰਦਾ ਕਹਿੰਦਾ ਅਸੀਂ 60,000 ਜਾ ਕੇ ਅੰਬ ਸਾਹਿਬ ਗੁਰਦੁਆਰੇ ਦਸਵੰਦ ਦੇ ਤਾ, 6 ਮਹੀਨਿਆਂ 'ਚ ਬੱਚੇ ਵੀ ਵਿਆਹੇ ਗਏ, ਨੌਕਰੀਆਂ ਵੀ ਲੱਗ ਗਏ, ਸਾਰੇ ਕੰਮ ਬਣ ਗਏ ਸਾਡੇ। ਕਿਉਂ? ਉਹ ਦਸਵੰਦ ਕੱਢ ਕੇ ਘਰੇ ਨਾ ਰੱਖਿਆ ਕਰੋ, ਦਸਵੰਦ ਕੱਢ ਕੇ ਬੈਂਕ 'ਚ ਨਹੀਂ ਲਿਜਾਣਾ। ਦਸਵੰਦ ਤਾਂ ਇੱਥੇ ਬਹੁਤ ਲੋੜ ਹੈ, ਬਿਲਡਿੰਗ ਬਣ ਰਹੀ ਹੈ, ਲਿਆਓ ਆਪਣਾ ਦਸਵੰਦ, ਐਡਵਾਂਸ ਕੱਢ ਦਿੰਦੇ ਹਾਂ, ਤਾਂ ਕਿਹੜੀ ਗੱਲ ਹੈ? ਜੇ ਹੁਣ ਸੋਨੇ ਦੀ ਅੱਜ ਲੋੜ ਹੈ, ਜੇ ਹੋਰ ਚੀਜ਼ ਦੀ ਲੋੜ ਹੈ, ਤੁਸੀਂ ਕਹੋ ਮੇਰੇ ਕੋਲ ਤਾਂ ਇੰਨੇ ਹੈ ਨਹੀਂ। ਕਿਉਂ? ਜੇ ਪਏ ਆ ਤਾਂ ਐਡਵਾਂਸ ਦਸਵੰਦ ਕੱਢ ਲਓ, 2-4 ਮਹੀਨੇ ਦਾ ਇੱਥੇ ਸੇਵਾ ਹੋ ਜਾਏਗੀ। ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਦਸਵੰਦ ਜ਼ਰੂਰ ਕੱਢੋ ਭਾਈ, ਅਤੇ ਦਸਵੰਦ ਦੇ ਨਾਲ ਨਾਲ ਜਿਹੜਾ ਹੋਰ ਕਰਮ ਕਰਨਾ ਹੈ, ਉਹ ਜਿਤਨਾ ਵੀ ਕਰਮ ਹੈ, ਉਹ ਸਾਰਾ ਤੁਹਾਡਾ ਕਾਰਜ ਰਾਸ ਹੋ ਜਾਵੇਗਾ। ਇਸ ਤਰ੍ਹਾਂ ਸਤਿਗੁਰੂ ਸਮਝਾ ਰਹੇ ਨੇ, ਆਪਾਂ ਸਮਝ ਰਹੇ ਹਾਂ। ਮਹਾਰਾਜ ਕਹਿੰਦੇ ਜੋ ਚੱਲੇਗਾ ਸੋ ਸੁੱਖ ਪਾਵੇਗਾ। ਦਸਵੰਦ ਤਾਂ ਆਪਣੇ ਲਈ ਬਹੁਤ ਜ਼ਰੂਰੀ ਹੈ। ਮੁਸਲਮਾਨਾਂ ਦੇ ਵਿੱਚ 40% ਕੱਢਦੇ ਨੇ, ਆਪਾਂ ਨੂੰ ਤਾਂ ਹਾਲੇ 100 ਚੋਂ 10 ਰੁਪਏ ਕੱਢਣ ਨੂੰ ਕਿਹਾ। ਮੁਸਲਮਾਨਾਂ ਵਿੱਚ ਕਹਿੰਦੇ 100 ਕਮਾਉਣਾ, 40 ਰੁਪਏ ਕੱਢ, ਦੇਖ ਲਓ ਜੇ 40 ਕੱਢਣੀਆਂ ਤੁਹਾਡੀ ਮਰਜ਼ੀ, ਫਿਰ ਤੁਸੀਂ ਕਹੋਗੇ ਬੜਾ ਔਖਾ ਕੰਮ ਹੈ ਇਹ। 10ਵੇਂ ਪਾਤਸ਼ਾਹ ਨੂੰ ਪਤਾ ਸੀ ਵੀ ਇਹ 10ਵਾਂ ਕੇ ਹਿੱਸਾ ਮਸਾਂ ਹੀ ਕੱਢਣਗੇ। ਇਸ ਕਰਕੇ ਤੁਸੀਂ ਦਸਵੰਦ ਆਪਣਾ ਕੱਢ ਕੇ ਨਾਲ ਦੀ ਨਾਲ ਕਿਸੇ ਸੇਵਾ ਦੇ ਵਿੱਚ ਲਾ ਦਿਆ ਕਰੋ। ਸਤਿਗੁਰੂ ਕਹਿੰਦੇ ਕੋਈ ਵਿਘਨ ਨਹੀਂ ਪੈਂਦਾ। ਆਹ ਜਪਜੀ ਸਾਹਿਬ ਦਾ ਪਾਠ, ਨਿਤਨੇਮ, ਮੂਲ ਮੰਤਰ ਅਭਿਆਸ, ਜਿੰਨਾ ਜਿੰਨਾ ਕੋਈ ਦੱਸਦੇ ਨੇ ਉਹਨਾਂ ਉਹਨਾਂ ਕਰੋ ਕਰੋ। ਪਰ ਇਹ ਗੱਲ ਆ ਵੀ ਮਹੀਨਾ ਕੁ ਕਰਕੇ ਤੁਸੀਂ ਆਖੋ ਬਣਿਆ ਤਾਂ ਕੁਛ ਨਹੀਂ, ਇਹ ਮਹੀਨੇ ਮੁੰਨੇ ਨਾਲ ਕੁਛ ਨਹੀਂ ਬਣਨਾ। ਮੈਨੂੰ ਦੱਸਾਂ, ਲੰਬਾ ਸਮਾਂ ਲੱਗਦਾ ਥੋੜ੍ਹਾ ਜਿਹਾ, ਪਰਖਾਂ ਵੀ ਪੈ ਜਾਂਦੀਆਂ ਨੇ, ਪਰ ਇੱਕ ਦਿਨ ਜਦੋਂ ਫਿਰ ਕਿਰਪਾ ਹੁੰਦੀਆਂ ਨਾ, ਉੱਤੋਂ ਛੱਪੜ ਪਾੜਦਾ, ਫਿਰ ਇੰਨਾ ਕੋਈ ਡਿੱਗਦਾ ਬੰਦੇ ਤੋਂ ਸੰਭਾਲਿਆ ਨਹੀਂ ਜਾਂਦਾ। ਮਹਾਰਾਜ ਕਹਿੰਦੇ ਦੇਵਨ ਕੋ ਇੱਕ ਹੈ ਭਗਵਾਨ, ਫਿਰ ਵਾਹਿਗੁਰੂ ਦਿੰਦਾ ਬੜਾ ਹੈ। ਪਹਿਲਾਂ ਜ਼ਰੂਰ ਥੋੜ੍ਹਾ ਜਿਹਾ ਔਖਾ ਹੋਣਾ ਪੈਂਦਾ, ਫਿਰ ਤਾਂ ਕੋਈ ਅੰਤ ਹੀ ਨਹੀਂ ਰਹਿੰਦਾ ਹੈ। ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਆਓ, ਜਿੰਨਾ ਨਾਮ ਜਪੋਗੇ ਬਹਿ ਕੇ ਸੰਗਤ ਵਿੱਚ, ਓਨਾ ਹੀ ਵੱਡਾ ਲਾਹਾ ਮਿਲੇਗਾ। ਵਾਹਿਗੁਰੂ ਵਾਹਿਗੁਰੂ।
ਦੇ ਦਸਵੰਦ ਗੁਰੂ ਕੋ ਸਿੱਖ ਕਰਨ ਕੜਾ ਕਰੈ ਸੁਭਿਖ ਦਾਨ ਦੀਨ ਲੀਨੀ ਮੈਂ ਪ੍ਰਾਹੀ ਅਤ ਸੁਭਾਵ ਕੀ ਪਲਟਨ ਮਾਏ।
ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਸਜੀ ਹੋਏ ਗੁਰੂ ਰੂਪ ਗੁਰੂ ਖਾਲਸਾ ਸਾਧ ਸਿੰਘ ਜੀ ਆਓ ਪਿਆਰ ਸਤਿਕਾਰ ਸਹਿਤ ਫਤਿਹ ਉਚਾਰਨ ਕਰੀਏ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸਤਿਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਚੱਲ ਰਹੀ ਲੜੀਵਾਰ ਕਥਾ ਦੇ ਵਿੱਚ ਸਰਵਣ ਕਰ ਰਹੇ ਹਾਂ ਸ੍ਰੀ ਜਪਜੀ ਸਾਹਿਬ ਦੀ ਮਹਿਮਾ, ਸ੍ਰੀ ਸੁਖਮਨੀ ਸਾਹਿਬ ਦੀ ਮਹਿਮਾ ਜੋ ਕਵੀ ਜੀ ਦੇ ਇੱਥੇ ਸਾਖੀ ਲਿਖਣ ਦੇ ਮੁਤਾਬਕ ਰਾਤ ਨੂੰ ਦਰਸ਼ਨ ਹੋਏ ਸੁਪਨੇ ਦੇ ਵਿੱਚ ਗੁਰੂ ਨਾਨਕ ਦੇਵ ਜੀ ਨੇ ਜਪਜੀ ਸਾਹਿਬ ਦੀ ਮਹਿਮਾ ਦਾ ਸਲੋਕ ਉਚਾਰਨ ਕੀਤਾ। ਦਸਵੇਂ ਪਾਤਸ਼ਾਹ ਨੇ ਫਿਰ ਸਾਰਾ ਖੁਲਾਸਾ ਕੀਤਾ ਹੈ ਕਿ ਇਸ ਪ੍ਰਕਾਰ ਪਾਠ ਕਰਨਾ ਕੀ ਮਹਾਤਮਾ ਹੈ। ਇਕੱਲੀ ਇਕੱਲੀ ਪੌੜੀ ਦਾ ਮਹਾਤਮ ਜੀ ਦੱਸਦੇ ਨੇ ਮਹਾਰਾਜ। ਸੋ ਇਹ ਸਾਧਨ ਕਰਨ ਦੇ ਤਰੀਕੇ ਨਾਲ ਦੱਸੇ ਹੋਏ ਨੇ। ਸੰਪੂਰਨ ਰੂਪ ਦੇ ਵਿੱਚ ਜੇ ਇਕੱਲਾ ਜਪਜੀ ਸਾਹਿਬ ਹੀ ਰੋਜ਼ ਪੜ੍ਹਿਆ ਜਾਵੇ ਤਾਂ ਹਰ ਪ੍ਰਕਾਰ ਦੀ ਚੜ੍ਹਦੀ ਕਲਾ ਬਖਸ਼ਿਸ਼ ਕਰਦੇ ਨੇ ਮਹਾਰਾਜ। ਆਓ ਜਿਸ ਪ੍ਰਕਾਰ ਪ੍ਰਸੰਗ ਬਖਸ਼ਿਸ਼ ਕਰ ਰਹੇ ਨੇ ਅੱਗੇ ਸ਼੍ਰਵਣ ਕਰਦੇ ਹਾਂ। ਰਸਨਾ ਨੂੰ ਕਰੀਏ ਪਵਿੱਤਰ ਪਿਆਰ ਸਤਿਕਾਰ ਨਾਲ ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ।
ਦੋਹਰਾ ਚਲਨ ਸਮੈਂ ਸੰਗ ਰਹਿਣ ਮੈਂ ਦਾਨ ਦੇਨ ਓ ਲੇਨ।
ਚੱਲਣ ਵੇਲੇ ਕਿਤੇ ਵੀ ਜਾਣਾ ਹੋਵੇ, ਸੰਗ੍ਰਹਿਣ ਤੋਂ ਭਾਵ ਇਕੱਤਰ ਕਰਨਾ ਹੋਵੇ, ਸ਼ੁਭ ਗੁਣ ਇਕੱਠੇ ਕਰਨੇ ਹੋਣ, ਦਾਨ ਦੇਣਾ ਹੋਵੇ, ਅਥਵਾ ਕਈ ਦਾਨ ਲੈਣ ਵਾਲੇ ਵੀ ਹੁੰਦੇ ਨੇ, ਦਾਨ ਲੈਣਾ ਆਦਿਕ ਹੋਵੇ।
ਸੁਭਾਵ ਕੀ ਪਲਟ ਮੈਂ ਭੂਤ ਡਾਕਨੀ ਸੇਨ।
ਅਤਿਅੰਤ ਹੀ ਭੈੜਾ ਸੁਭਾਵ ਪਲਟਣ ਵਾਸਤੇ ਅਤੇ ਭੂਤ ਪ੍ਰੇਤ ਡਾਕਣੀਆਂ ਹੁੰਦੀਆਂ ਨੇ ਜਿਹੜੀਆਂ, ਅਥਵਾ ਡੀਠ ਹੁੰਦੀ ਨਜ਼ਰ ਲੱਗਣੀ, ਇਹ ਮਸਲੇ ਆਮ ਤੌਰ 'ਤੇ ਦਬਾ ਦਿੱਤੇ ਜਾਂਦੇ ਨੇ ਵੀ ਇਹ ਕੋਈ ਚੀਜ਼ਾਂ ਨਹੀਂ ਹੁੰਦੀਆਂ, ਇਹ ਫਾਲਤੂ ਗੱਲਾਂ ਨੇ, ਪਰ ਫਿਰ ਲੋਕ ਉੱਧਰ ਨੂੰ ਕਿਉਂ ਭੱਜਦੇ ਨੇ। ਸੋ ਐਸੀਆਂ ਚੀਜ਼ਾਂ ਦਾ ਪ੍ਰਭਾਵ ਗੁਰਬਾਣੀ ਅੰਦਰ ਗੁਰਾਂ ਨੇ ਮੰਨਿਆ ਹੈ। ਜਦੋਂ ਗੁਰੂ ਗ੍ਰੰਥ ਸਾਹਿਬ ਦੀ ਕਸਵੱਟੀ 'ਤੇ ਸਭ ਚੀਜ਼ਾਂ ਆ ਜਾਂਦੀਆਂ ਨੇ ਫਿਰ ਮੁਨਕਰ ਨਹੀਂ ਹੋਣਾ ਚਾਹੀਦਾ, ਸਮਕਾ ਉਹਨਾਂ ਦਾ ਡਟ ਕੇ ਆਪਾਂ ਨੂੰ ਮੁਕਾਬਲਾ ਕਰਨਾ ਚਾਹੀਦਾ ਗੁਰਬਾਣੀ ਦੇ ਨਾਲ, ਨਾ ਕਿ ਇੱਧਰ ਉੱਧਰ ਭਟਕਣਾ ਚਾਹੀਦਾ। ਮਹਾਰਾਜ ਨੇ ਇੱਥੇ ਜਪਜੀ ਸਾਹਿਬ ਦਾ ਇਸੇ ਕਰਕੇ ਮਹਾਤਮ ਦੱਸਿਆ।
ਮਨ ਜੀਤਨ ਰਣ ਮੈਂ ਧਰਾ ਰਾਜ ਕਾਜ ਸੁਖ ਵਾਹੇ।